ਸਤਿਸੰਗ ਜੀ, ਪਿਆਰ ਨਾਲ ਕਹਿਣਾ, ਸਤਿਸੰਗ ਅੱਜ ਇੱਥੇ ਲੁਧਿਆਣੇ ਵਿਖੇ ਇਸ ਸਤਿਸੰਗ ਭਵਨ ਦੇ ਵਿਸ਼ਾਲ ਪ੍ਰਾਂਗਣ ਵਿੱਚ, ਇਸ ਵਿਸ਼ਾਲ ਰੂਪ ਵਿੱਚ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਬਹੁਤ ਖੁਸ਼ੀ ਹਾਸਿਲ ਹੋ ਰਹੀ ਹੈ। ਹਾਲਾਂਕਿ ਦਸੰਬਰ ਦੇ ਮਹੀਨੇ ਵਿੱਚ ਇੱਥੇ ਹੀ ਇਸੀ ਸਤਿਸੰਗ ਭਵਨ ਦੇ ਵਿੱਚ ਕੁਛ ਨਿਰਮਾਣ ਕਾਰਜ ਜਿਹੜਾ ਚੱਲ ਰਿਹਾ ਹੈ ਉਸ ਨੂੰ ਵੇਖਣ ਦੇ ਲਈ ਇੱਕ ਡੇਢ ਘੰਟਾ ਇੱਥੇ ਰੁਕਣ ਦਾ ਮੌਕਾ ਮਿਲਿਆ ਸੀ। ਲੇਕਿਨ ਇਸ ਤਰ੍ਹਾਂ ਦੇ ਨਾਲ ਵਿਸ਼ਾਲ ਸਤਸੰਗ ਦਾ ਕੁਝ ਸਾਲਾਂ ਬਾਅਦ ਇਹ ਮੌਕਾ ਬਣਿਆ ਹੈ, ਜਦਕਿ ਆਪ ਸਾਰੇ ਇੱਥੇ ਉਤਸਾਹ ਨਾਲ ਉਪਸਥਿਤ ਹੋ ਔਰ ਪਿਆਰ ਦੇ ਤਰਾਨੇ ਗਾਏ ਜਾ ਰਹੇ ਹਨ, ਮਿਲਵਰਤਨ ਦਾ, ਭਾਈਚਾਰੇ ਦਾ ਪੈਗਾਮ ਦਿੱਤਾ ਜਾ ਰਿਹਾ ਹੈ। ਔਰ ਥਾਂ ਥਾਂ 'ਤੇ ਇਸੇ ਤਰ੍ਹਾਂ ਦੇ ਨਾਲ ਭਾਵਨਾਵਾਂ ਨਾਲ ਯੁਕਤ ਮਹਾਂਪੁਰਸ਼ਾਂ ਦੇ ਦਰਸ਼ਨ ਲਗਾਤਾਰ ਹੋ ਰਹੇ ਹਨ। ਪ੍ਰਾਂਤ ਬਦਲ ਜਾਂਦੇ ਹਨ, ਭਾਸ਼ਾਵਾਂ ਬਦਲ ਜਾਂਦੀਆਂ ਹਨ, ਮੁਲਕ ਬਦਲ ਜਾਂਦੇ ਹਨ, ਲੇਕਿਨ ਭਾਵਨਾਵਾਂ ਮਹਾਂਪੁਰਸ਼ਾਂ ਦੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਉਹੀ ਸਮਰਪਣ ਭਾਵ, ਉਹੀ ਨਿਰਾਕਾਰ ਦਾ ਆਧਾਰ, ਉਹੀ ਸਤਸੰਗ ਦੇ ਨਾਲ ਪ੍ਰੀਤ, ਉਹੀ ਸੇਵਾ ਦੇ ਜਜ਼ਬੇ ਔਰ ਇਸ ਨਿਰੰਕਾਰ ਦਾ ਅੱਠੋ ਪੈਰ ਅਹਿਸਾਸ, ਇਹੀ ਮੰਗ ਭਗਤ ਦੀ ਥਾਂ ਥਾਂ 'ਤੇ ਹੈ ਔਰ ਇਸੇ ਦੀ ਪੂਰਤੀ ਦੇ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਇਹ ਯਾਤਰਾ ਵੀ ਜਿਹੜੀ ਕੱਲ੍ਹ ਹੀ ਰਾਜਪੁਰੇ ਤੋਂ ਆਰੰਭ ਹੋਈ, ਉੱਥੇ ਵੀ ਅਨਾਜ ਮੰਡੀ ਵਿੱਚ ਵਿਸ਼ਾਲ ਐਸਾ ਹੀ ਰੂਪ ਬਣਿਆ। ਕੱਲ੍ਹ ਵੀ ਘੜੀ ਵੇਖੀ ਅਤੇ 10-12 ਵਜੇ ਪੂਰੇ ਮੰਚ 'ਤੇ ਬੈਠਿਆ ਔਰ ਦਾਸ ਦੇ ਸਾਹਮਣੇ ਕੱਲ੍ਹ ਵੀ 3:30 ਵਜੇ ਹੀ ਮਾਈਕ ਆਇਆ, ਅੱਜ ਵੀ 12 ਵਜੇ ਬੈਠਿਆ ਔਰ ਅੱਜ ਵੀ ਤਕਰੀਬਨ 3:30 ਹੀ ਇਹ ਮਾਈਕ ਸਾਹਮਣੇ ਆਇਆ ਹੈ। ਯਾਨੀ ਕਿ ਇੱਥੇ ਤੋਂ ਹੀ ਅਨੁਮਾਨ ਲਗਾ ਸਕਦੇ ਹੋ ਕਿ ਕੱਲ੍ਹ ਵੀ ਇਸੇ ਤਰ੍ਹਾਂ ਦਾ ਹੀ ਵਿਸ਼ਾਲ ਰੂਪ ਰਾਜਪੁਰੇ ਵਿਖੇ ਬਣਿਆ ਔਰ ਫੈਬਰਵਰੀ ਦੇ ਮਹੀਨੇ ਵਿੱਚ ਸ਼ਾਇਦ ਪਹਿਲੀ ਦਫ਼ਾ ਹੀ ਪੰਜਾਬ ਆਉਣ ਦਾ ਮੌਕਾ ਮਿਲ ਰਿਹਾ ਹੈ, ਵਰਨਾ ਜਨਵਰੀ ਦੇ ਅਖੀਰਲੇ ਹਫ਼ਤੇ ਵਿੱਚ ਅਕਸਰ ਮਹਾਰਾਸ਼ਟਰ ਦਾ ਜਿਹੜਾ ਸੰਤ ਸਮਾਗਮ ਹੁੰਦਾ ਹੈ ਉੱਥੋਂ ਹੀ ਸਾਊਥ ਇੰਡੀਆ ਔਰ ਉੜੀਸਾ ਬੰਗਾਲ ਵੱਲ ਇੱਕ ਲੰਬੀ ਯਾਤਰਾ ਸਾਲਾਂ ਸਾਲ ਤੋਂ ਤੈਅ ਹੁੰਦੀ ਆ ਰਹੀ ਹੈ। ਲੇਕਿਨ ਇਸ ਵਾਰ ਮਹਾਰਾਸ਼ਟਰ ਸਮਾਗਮ ਤੋਂ ਤੁਰੰਤ ਬਾਅਦ 26 ਜਨਵਰੀ ਰਾਤ ਨੂੰ ਹੀ ਦਿੱਲੀ ਪਹੁੰਚਣਾ ਹੋ ਗਿਆ ਔਰ ਉਸੇ ਕਾਰਨ ਫੈਬਰਵਰੀ ਦੇ ਮਹੀਨੇ ਵਿੱਚ ਆਪ ਸਾਰਿਆਂ ਦੇ ਦਰਸ਼ਨ ਇੱਥੇ ਹੋ ਰਹੇ ਹਨ ਔਰ ਉਹ ਵੀ ਸੋਮਵਾਰ ਰਾਤ ਤੱਕ ਤਾਂ ਕੋਈ ਸੰਭਾਵਨਾ ਨਹੀਂ ਸੀ। ਦੇਰ ਰਾਤ ਸ਼ਾਇਦ 1:30 ਵਜੇ ਹੀ ਫੈਸਲਾ ਲਿੱਤਾ ਗਿਆ ਔਰ ਮੰਗਲਵਾਰ ਸਵੇਰੇ ਸੂਚਨਾ ਦਿੱਤੀ ਗਈ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਇਹਨਾਂ ਥਾਵਾਂ 'ਤੇ ਇਹ ਪ੍ਰੋਗਰਾਮ ਰੱਖੇ ਜਾਣ। ਰਾਜਪੁਰੇ ਵਾਲਿਆਂ ਨੂੰ ਤਾਂ ਵਿੱਚ 2 ਦਿਨ ਹੀ ਮਿਲੇ ਤਿਆਰੀ ਦੇ ਲਈ ਔਰ ਲੁਧਿਆਣੇ ਵਾਲਿਆਂ ਨੂੰ 3 ਦਿਨ ਮਿਲ ਗਏ। ਭਾਵੇਂ 1 ਦਿਨ ਪਹਿਲੇ ਵੀ ਦੱਸਿਆ ਜਾਏ ਲੇਕਿਨ ਸੰਗਤਾਂ ਦੇ ਕਦਮ ਕਦੇ ਰੁਕਦੇ ਨਹੀਂ, ਇਹ ਉਸੇ ਤਰ੍ਹਾਂ ਦੇ ਨਾਲ ਉਤਸ਼ਾਹ ਨਾਲ ਹੁੰਮ ਆ ਕੇ ਹਰ ਥਾਂ 'ਤੇ ਪੁੱਜਣ ਦੇ ਲਈ ਹਮੇਸ਼ਾ ਆਪਣਾ ਯੋਗਦਾਨ ਦਿੰਦੇ ਹਨ। ਅਤੇ ਇਸੇ ਤਰ੍ਹਾਂ ਦੇ ਨਾਲ ਆਪ ਵੀ ਅੱਜ ਇੱਥੇ ਮਿਲ ਬੈਠ ਕੇ ਇਸ ਨਿਰੰਕਾਰ ਦਾ ਤਾਰ ਦਾ ਗੁਣਗਾਨ ਕਰ ਰਹੇ ਹੋ ਔਰ ਇਸੇ ਅੱਗੇ ਅਰਦਾਸ ਪ੍ਰਾਰਥਨਾ ਕਰ ਰਹੇ ਹੋ ਕਿ ਦਾਤਾਰ ਕਿਰਪਾ ਕਰੇ ਕਿ ਸਾਡੇ ਜੀਵਨ ਦਾ ਸਫ਼ਰ ਜਿਹੜਾ ਤੈਅ ਹੋ ਰਿਹਾ ਹੈ ਇਹ ਸਾਡਾ ਸਫ਼ਰ ਭਗਤੀ ਦੇ ਰੰਗ ਵਿੱਚ ਰੰਗ ਕੇ ਤੈਅ ਹੋਵੇ। ਭਗਤੀ ਦਾ ਮਹੱਤਵ ਭਗਤ ਹੀ ਜਾਣਦੇ ਹਨ, ਇਸੇ ਲਈ ਜਨਵਰੀ ਦੇ ਮਹੀਨੇ ਵਿੱਚ ਜਦ ਭਗਤੀ ਪਰਬ ਦਾ ਆਯੋਜਨ ਹੋਇਆ 10 ਤਾਰੀਖ ਔਰ ਉਸ ਤੋਂ ਪਹਿਲੇ 9 ਤਾਰੀਖ ਰਾਤ ਹੀ 10 ਰਾਤ ਨੂੰ ਹੀ 9 ਨੂੰ ਮਿਡਲ ਈਸਟ ਦੀ ਯਾਤਰਾ ਤੋਂ ਵਾਪਸ ਦਿੱਲੀ ਪਰਤਿਆ, ਭਾਵੇਂ ਉਹ ਦੁਬਈ ਸੀ, ਆਬੂਧਾਬੀ ਸੀ, ਚਾਹੇ ਮਸਕਟ ਸੀ, ਚਾਹੇ ਬਹਿਰੇਨ ਸੀ, ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ ਭਗਤ ਜਨ ਜਿੱਥੇ ਮਿਹਨਤ ਮੁਸ਼ੱਕਤ ਕਰ ਰਹੇ ਹਨ ਉੱਥੇ ਸਤਸੰਗ ਸੇਵਾ ਦੇ ਵਿੱਚ ਯੋਗਦਾਨ ਦੇ ਰਹੇ ਹਨ। ਅਤੇ 10 ਤਾਰੀਖ ਨੂੰ ਭਗਤੀ ਪਰਬ ਦਾ ਆਯੋਜਨ ਦਿੱਲੀ ਵਿੱਚ, ਤਾਂ ਉੱਥੇ ਵੀ ਇਸੀ ਭਗਤੀ ਵਾਲੇ ਰੰਗ ਨੂੰ ਇਸ ਤਰ੍ਹਾਂ ਦੇ ਨਾਲ ਉਜਾਗਰ ਕੀਤਾ ਗਿਆ ਔਰ ਰਾਜ ਮਾਤਾ ਜੀ ਦੇ ਜੀਵਨ ਨੂੰ ਉਸੀ ਸ਼ਰਧਾ ਦੇ ਨਾਲ ਯਾਦ ਕੀਤਾ ਗਿਆ ਜਿਨ੍ਹਾਂ ਨੇ ਭਗਤੀ ਦੀ ਇੱਕ ਐਸੀ ਮਿਸਾਲ ਪੇਸ਼ ਕੀਤੀ ਹੈ ਜਿਹੜੀ ਕਿ ਸਾਨੂੰ ਆਮ ਤੌਰ 'ਤੇ ਵੇਖਣ ਨੂੰ ਨਹੀਂ ਮਿਲਦੀ ਹੈ। ਤਾਂ ਇਸੇ ਤਰ੍ਹਾਂ ਦੇ ਨਾਲ ਇਹ ਭਗਤੀ ਵਾਲੇ ਰੰਗ ਨੂੰ ਹਮੇਸ਼ਾ ਭਗਤਾਂ ਨੇ ਆਪਣੇ ਮਨ ਦੇ ਉੱਤੇ ਚੜ੍ਹਾਇਆ ਹੈ ਔਰ ਇਸੇ ਰੰਗ ਨੂੰ ਪੱਕਾ ਕਰਨ ਦੇ ਲਈ ਹਮੇਸ਼ਾ ਹੀ ਇਸ ਗਿਆਨ ਦੀ ਜੋਤ ਨੂੰ ਜਗਾਏ ਰੱਖਦੇ ਹਨ ਤਾਂ ਕਿ ਇਹ ਜਿਹੜਾ ਰੰਗ ਹੈ ਕਦੇ ਫਿੱਕਾ ਨਾ ਪਵੇ, ਇਹ ਮਨ ਹਮੇਸ਼ਾ ਹੀ ਰੰਗਿਆ ਰਹੇ ਇਸ ਭਗਤੀ ਦੇ ਰੰਗ ਵਿੱਚ, ਨਾਮ ਦੇ ਰੰਗ ਵਿੱਚ। ਹਮੇਸ਼ਾ ਹੀ ਹਿਰਦੇ ਵਿੱਚ ਪ੍ਰੇਮ ਭਰੀਆਂ ਭਾਵਨਾਵਾਂ ਹੋਣ, ਹਿਰਦੇ ਦੇ ਵਿੱਚ ਹਮੇਸ਼ਾ ਹੀ ਇੱਕ ਸਤਿਕਾਰ ਦਾ ਭਾਵ ਰਹੇ, ਇਸ ਨਿਰੰਕਾਰ ਦਾ ਸ਼ੁਕਰਾਨੇ ਦਾ ਭਾਵ ਰਹੇ, ਇਹ ਮਨ ਨਿਮਾਣਾ ਬਣਿਆ ਰਹੇ, ਇਹ ਮਨ ਸਹਿਨਸ਼ੀਲ ਬਣਿਆ ਰਹੇ। ਯਾਨੀ ਕਿ ਇੱਕ ਭਗਤੀ ਦਾ ਰੰਗ ਜਿਸ 'ਤੇ ਚੜ੍ਹ ਜਾਂਦਾ ਹੈ ਇਹ ਬਾਕੀ ਜਿਤਨੇ ਵੀ ਭਾਵਨਾਵਾਂ ਦਾ, ਜਿਨ੍ਹਾਂ ਨੂੰ ਉੱਤਮ ਭਾਵਨਾਵਾਂ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਕਾਰਨ ਸਾਡੇ ਜੀਵਨ ਨੂੰ ਸ਼ੋਭਾ ਮਿਲਦੀ ਹੈ, ਉਹ ਭਾਵਨਾਵਾਂ ਦਾ ਵੀ ਸਥਾਪਨ ਹੁੰਦਾ ਚਲਾ ਜਾਂਦਾ ਹੈ। ਤਾਂ ਇਸ ਲਈ ਮਹਾਂਪੁਰਸ਼ਾਂ ਨੇ ਇਸ ਭਗਤੀ ਭਾਵ ਨੂੰ ਉਜਾਗਰ ਆਪਣੇ ਜੀਵਨ ਦੇ ਵਿੱਚ ਕੀਤਾ ਹੈ, ਤਾਂ ਹੀ ਉਹ ਇਹ ਜੀਵਨ ਦੀ ਸ਼ੋਭਾ ਬਣੀ ਹੈ। ਅੱਜ ਵੀ ਮਹਾਂਪੁਰਸ਼ ਕੁਝ ਖੂਬਸੂਰਤੀਆਂ ਦਾ ਜ਼ਿਕਰ ਕਰ ਰਹੇ ਸਨ ਕਿ ਚਿਹਰੇ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ, ਸਰੀਰ ਨੂੰ ਲਿਬਾਸਾਂ ਆਭੂਸ਼ਣਾਂ ਦੇ ਨਾਲ, ਜ਼ੇਵਰਾਂ ਦੇ ਨਾਲ ਸਜਾਇਆ ਸੰਵਾਰਿਆ ਜਾ ਸਕਦਾ ਹੈ। ਲੇਕਿਨ ਜਿਹੜੇ ਜੀਵਨ ਦੀ ਸ਼ੋਭਾ ਹੁੰਦੀ ਹੈ ਉਹ ਮਨ ਦੀ ਸੁੰਦਰਤਾ ਦੇ ਕਾਰਨ ਹੈ, ਮਨ ਦੀਆਂ ਸੁੰਦਰ ਭਾਵਨਾਵਾਂ ਦੇ ਕਾਰਨ ਹੀ ਇਸ ਅਸਲੀ ਜੀਵਨ ਨੂੰ ਸ਼ੋਭਾ ਮਿਲਦੀ ਹੈ, ਇਹ ਸ਼ੁਭਾਇਮਾਨ ਹੁੰਦਾ ਹੈ ਜੀਵਨ। ਤਾਂ ਇਸੇ ਜੀਵਨ ਨੂੰ ਸ਼ੁਭਾਇਮਾਨ ਕਰਨ ਦੇ ਲਈ ਹੀ ਭਗਤ ਜਨ ਹਮੇਸ਼ਾ ਇਸ ਰੰਗ ਵਿੱਚ ਰੰਗ ਕੇ ਜੀਵਨ ਦੇ ਸਫ਼ਰ ਨੂੰ ਤੈਅ ਕਰਦੇ ਆਏ ਹਨ। ਅਗਰ ਇਹ ਰੰਗ ਨਹੀਂ ਚੜ੍ਹਦਾ ਜਾਂ ਇਹ ਰੰਗ ਚੜ੍ਹ ਕੇ ਉਤਰ ਜਾਂਦਾ ਹੈ, ਫਿਰ ਸਾਡੇ ਜੀਵਨ ਦੀ ਅਸਲੀ ਖੂਬਸੂਰਤੀ ਵੀ ਜਾਂਦੀ ਰਹਿੰਦੀ ਹੈ ਔਰ ਸਾਡੇ ਇੱਕ ਬਦਸੂਰਤ ਜਿਹਾ ਰੂਪ ਬਣ ਜਾਂਦਾ ਹੈ, ਜਿਸ ਦੇ ਕਾਰਨ ਯਸ਼ ਦੀ ਜਗ੍ਹਾ 'ਤੇ ਅਪਯਸ਼ ਹਿੱਸੇ ਵਿੱਚ ਆ ਜਾਂਦਾ ਹੈ, ਜਿਸ ਦੇ ਕਾਰਨ ਅਸੀਂ ਦਿਲਾਂ ਦੇ ਵਿੱਚੋਂ ਸਤਿਕਾਰ ਗਵਾ ਬੈਠਦੇ ਹਾਂ। ਇਸੇ ਲਈ ਮਹਾਂਪੁਰਸ਼ ਭਗਤ ਜਨ ਇਸ ਨਿਰੰਕਾਰ ਦਾ ਤਾਰ ਦੇ ਰੰਗ ਵਿੱਚ ਰੰਗੇ ਹੋਏ, ਇਸੇ ਪ੍ਰੇਮ ਭਾਵ ਨਾਲ ਯੁਕਤ ਹੋ ਕੇ ਔਰ ਦਿਵਿਕ ਗੁਣਾਂ ਨਾਲ ਯੁਕਤ ਹੋ ਕੇ ਇਸ ਜੀਵਨ ਦੇ ਸਫ਼ਰ ਨੂੰ ਇਹ ਤੈਅ ਕਰਦੇ ਆਏ ਹਨ। ਸੰਸਾਰ ਦੇ ਆਪਣੇ ਪ੍ਰਭਾਵ ਹਨ, ਸੰਸਾਰ ਦੇ ਵਿੱਚ ਵਿਚਰਨ ਕਰਦੇ ਹਨ ਭਗਤ ਔਰ ਪਹਿਲਾਂ ਵੀ ਇਸੇ ਸੰਸਾਰ ਵਿੱਚ ਵਿਚਰਨ ਕਰਦੇ ਆਏ ਹਨ। ਅੱਜ ਵੀ ਕਬੀਰ ਜੀ ਦੀ ਬਾਣੀ ਸ਼੍ਰਵਣ ਕੀਤੀ ਗਈ, ਉਹ ਕਿਤੇ ਸੰਸਾਰ ਤੋਂ ਅੱਡ ਹੋ ਕੇ ਕਿਤੇ ਵਿਰਾਨ ਵਿੱਚ ਡੇਰੇ ਨਹੀਂ ਉਹਨਾਂ ਨੇ ਲਗਾਏ, ਇਸੇ ਸਮਾਜ ਵਿੱਚ ਰਹਿ ਕੇ ਉੱਥੇ ਹੀ ਮਿਹਨਤ ਮੁਸ਼ੱਕਤ ਕਰਦਿਆਂ ਹੋਇਆਂ, ਇਸੇ ਤਰ੍ਹਾਂ ਦੇ ਨਾਲ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਆਪਣੇ ਜੀਵਨ ਨੂੰ ਉਜਾਗਰ ਕੀਤਾ, ਇਸ ਸੱਚ ਦੇ ਨਾਲ ਨਾਤਾ ਜੋੜੀ ਰੱਖਿਆ ਔਰ ਦਿਵੇ ਗੁਣਾਂ ਨਾਲ ਆਪਣੇ ਜੀਵਨ ਨੂੰ ਸੁਸ਼ੋਭਿਤ ਕੀਤੀ ਰੱਖਿਆ। ਤਾਂ ਇਸੇ ਤਰ੍ਹਾਂ ਦੇ ਨਾਲ ਤਮਾਮ ਭਗਤਾਂ ਮਹਾਂਪੁਰਸ਼ਾਂ ਦੇ ਜੀਵਨ ਨੂੰ ਵੇਖਦੇ ਹਾਂ, ਤਾਂ ਇਸੇ ਸੰਸਾਰ ਦਾ ਹਿੱਸਾ, ਸਮਾਜ ਦਾ ਹਿੱਸਾ, ਕਿਸੇ ਨਾ ਕਿਸੇ ਸੰਸਕ੍ਰਿਤੀ ਵਿੱਚ ਪੈਦਾ ਹੋਏ। ਤਾਂ ਕਹਿਣ ਦਾ ਭਾਵ ਇਹ ਹੀ ਹੈ ਕਿ ਇਹ ਸੰਸਾਰ ਦੇ ਆਪਣੇ ਪ੍ਰਭਾਵ ਹਨ, ਲੇਕਿਨ ਮਹਾਂਪੁਰਸ਼ ਸੰਤ ਜਨ ਇਸ ਸੰਸਾਰ ਦੇ ਰੂਪ ਦੇ ਹੋਣ ਦੇ ਬਾਵਜੂਦ, ਇਹਦੇ ਆਪਣੇ ਅਸਰ ਹੋਣ ਦੇ ਬਾਵਜੂਦ, ਉਹ ਆਪਣੇ ਅਵਸਥਾ ਨੂੰ ਉੱਚੀ ਬਣਾਈ ਰੱਖਦੇ ਹਨ। ਇਸੇ ਲਈ ਕਮਲ ਦੇ ਫੁੱਲ ਦੀ ਮਿਸਾਲ ਦਿੱਤੀ ਜਾਂਦੀ ਹੈ, ਜਿਹੜਾ ਕਿ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਆਰਾ ਹੁੰਦਾ ਹੈ, ਜਲ ਵਿੱਚ ਰਹਿ ਕੇ ਜਲ ਤੋਂ ਨਿਆਰਾ ਰਹਿੰਦਾ ਹੈ। ਇਸੇ ਪ੍ਰਕਾਰ ਦੇ ਨਾਲ ਭਗਤਾਂ ਦਾ ਵੀ ਵਿਚਰਨ ਇਸ ਸੰਸਾਰ ਵਿੱਚ ਹੁੰਦਾ ਹੈ ਔਰ ਇਸ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਨਿਆਰੇ ਹੁੰਦੇ ਹਨ ਔਰ ਸੰਸਾਰ ਦਾ ਪ੍ਰਭਾਵ ਨਾ ਪਵੇ ਇਸੇ ਲਈ ਇਹ ਗਿਆਨ ਰੂਪੀ ਢਾਲ ਨੂੰ ਅਪਣਾਈ ਰੱਖਦੇ ਹਨ ਇਸ ਨਿਰੰਕਾਰ ਦਾ ਤਾਰ ਦੇ ਨਾਲ ਇਹ ਮਨ ਦਾ ਨਾਤਾ ਜੋੜੀ ਰੱਖਦੇ ਹਨ ਇਸ ਨੂੰ ਵਿਸਾਰਦੇ ਨਹੀਂ ਇਸ ਨੂੰ ਭੁਲਾਉਂਦੇ ਨਹੀਂ ਹਨ ਲੇਕਿਨ ਉਹ ਵੀ ਹੁੰਦੇ ਹਨ ਕਮਜ਼ੋਰ ਹਿਰਦੇ ਜਿਹੜੇ ਕਿ ਇਸ ਪ੍ਰਕਾਰ ਦੇ ਨਾਲ ਅਸਰ ਗ੍ਰਹਿਣ ਕਰ ਲੈਂਦੇ ਹਨ ਔਰ ਫਿਰ ਮੁੜ ਕੇ ਉਹੀ ਇੱਕ ਚੰਚਲਤਾ ਪੈਦਾ ਹੋ ਜਾਂਦੀ ਹੈ ਔਰ ਫਿਰ ਕਿਤੇ ਉਹੀ ਫਿਤਰਤ ਉਹੀ ਪ੍ਰਵਿਰਤੀਆਂ ਉਹ ਪ੍ਰਭਾਵੀ ਹੁੰਦੀਆਂ ਚਲੀਆਂ ਜਾਂਦੀਆਂ ਹਨ ਮਹਾਂਪੁਰਸ਼ ਸੰਤ ਜਨ ਇਸੇ ਲਈ ਸਜਗ ਰਹਿੰਦੇ ਹਨ ਇਸੇ ਲਈ ਚੇਤਨ ਸੁਚੇਤ ਰਹਿੰਦੇ ਹਨ ਤਾਂ ਕਿ ਕਿਸੇ ਤਰੀਕੇ ਨਾਲ ਕਿਸੇ ਪਾਸਿਓਂ ਵੀ ਸੂਖਮ ਰੂਪ ਦੇ ਵਿੱਚ ਵੀ ਕੋਈ ਪ੍ਰਭਾਵ ਨਾ ਪੈ ਜਾਵੇ ਆਪਣੀ ਮਜ਼ਬੂਤੀ ਇਸ ਮਨ ਦੀ ਰਵੇ ਔਰ ਇਸ ਦੇ ਉੱਤੇ ਅਡੋਲ ਅਡਿੱਗ ਰਹਿ ਕੇ ਅਸੀਂ ਤੁਰਦੇ ਤੇ ਚੱਲੇ ਜਾਈਏ ਮਤ ਹਮੇਸ਼ਾ ਗੁਰੂ ਦੀ ਹੀ ਪ੍ਰਭਾਵੀ ਰਵੇ ਕਿਤੇ ਦੁਨੀਆ ਦੀ ਮਤ ਜਾਂ ਸੰਸਾਰ ਦੀ ਮਤ ਉਹ ਸਾਡੇ ਤੇ ਉੱਤੇ ਪ੍ਰਭਾਵਸ਼ਾਲੀ ਨਾ ਹੋ ਜਾਵੇ ਤੋ ਗੱਲ ਆਦਤ ਦੀ ਹੋ ਰਹੀ ਹੈ ਸੰਸਾਰ ਵਿੱਚ ਜਿਵੇਂ ਹੁੰਦੇ ਹਨ ਕਿ ਇੱਕ ਆਦਤ ਹੋ ਜਾਂਦੀ ਹੈ ਔਰ ਉਸ ਤੋਂ ਇਨਸਾਨ ਥੋੜ੍ਹੀ ਦੇਰ ਆਉਣਗੇ ਪਰਤਣਗੇ ਫਿਰ ਉਸੇ ਪਾਸੇ ਤੁਰ ਪੈਣਗੇ ਜਿਵੇਂ ਇਹ ਵੀ ਕਹਾਵਤ ਮਸ਼ਹੂਰ ਹੈ ਕਿ ਲੋਂਬੜੀ ਖਾਲ ਬਦਲਦੀ ਹੈ ਲੇਕਿਨ ਆਦਤੇ ਨਹੀਂ ਬਦਲਦੀ ਕਿ ਇੱਕ ਖਲ ਬਦਲਣ ਨਾਲ ਨਹੀਂ ਕੁਛ ਹੁੰਦਾ ਹੈ ਜਦ ਤੱਕ ਉਹ ਸੋਚ ਉਹ ਫਿਤਰਤ ਉਹ ਭਾਵਨਾਵਾਂ ਦੇ ਵਿੱਚ ਰੂਪਾਂਤਰਣ ਨਹੀਂ ਹੁੰਦਾ ਹੈ ਉਦੋਂ ਤੱਕ ਕੋਈ ਸਹੀ ਇਲਾਜ ਸਾਡੇ ਜੀਵਨ ਦਾ ਹੁੰਦਾ ਨਹੀਂ ਹੈ ਕੁਝ ਸਾਲ ਪਹਿਲੇ ਬਲਕਿ ਜ਼ਿਆਦਾ ਹੀ ਹੋ ਗਏ ਹੋਣਗੇ 20 ਸਾਲ ਹੋ ਗਏ ਹੋਣਗੇ ਇੰਗਲੈਂਡ ਵਿੱਚ ਜਾਣ ਦਾ ਮੌਕਾ ਮਿਲਦਾ ਹੀ ਰਹਿੰਦਾ ਹੈ ਔਰ ਉੱਥੇ ਗਏ ਅਤੇ ਇੱਕ ਮਹਾਂਪੁਰਸ਼ ਮਿਲੇ ਔਰ ਮੱਥੇ ਦੇ ਉੱਤੇ ਕੋਈ ਇਸ ਤਰ੍ਹਾਂ ਦੇ ਨਾਲ ਲੱਗਿਆ ਕੁਛ ਹਲਕਾ ਜਿਹਾ ਜ਼ਖਮ ਹੈ ਔਰ ਪੁੱਛਿਆ ਕਿ ਕੀ ਹੋਇਆ ਕੋਈ ਸੱਟ ਵੱਜੀ ਕਿਤੇ ਸਿਰ ਵੱਜਿਆ ਕਹਿੰਦੇ ਨਹੀਂ ਕੀ ਦੱਸੀਏ ਸਾਲਾਂ ਤੋਂ ਪਗੜੀ ਪਾ ਰਿਹਾ ਸੀ ਲੇਕਿਨ ਇੱਥੇ ਮਜਬੂਰੀ ਵਿੱਚ ਪੱਗ ਹੁਣ ਨਹੀਂ ਪਾਉਂਦੇ ਲੇਕਿਨ ਆਦਤ ਬਣੀ ਹੋਈ ਹੈ ਕਿ ਜਿੱਥੇ ਕਿਤੇ ਪਿੰਨ ਨਜ਼ਰ ਆ ਜਾਏ ਉਹ ਪੱਗ ਵਿੱਚ ਲਗਾ ਲਈਦਾ ਸੀ ਅਤੇ ਹੁਣ ਪੱਗ ਪਾਈ ਨਹੀਂ ਹੋਈ ਸੀ ਅਤੇ ਮੱਥੇ 'ਤੇ ਹੀ ਪਿੰਨ ਖੋਭ ਲਿੱਤੀ ਤੋ ਕਹਿਣ ਦਾ ਭਾਵ ਕਿ ਇਸ ਤਰ੍ਹਾਂ ਦੇ ਨਾਲ ਕਈ ਵਾਰ ਆਦਤ ਬਣ ਜਾਂਦੀ ਹੈ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਔਰ ਉਹ ਆਪਣੇ ਪ੍ਰਭਾਵ ਛੱਡ ਜਾਂਦੀ ਹੈ ਤੋ ਇਸੇ ਲਈ ਮਹਾਂਪੁਰਸ਼ ਸੰਤ ਉਹ ਇਸ ਤਰ੍ਹਾਂ ਦੇ ਨਾਲ ਸਜਗਤਾ ਤੋਂ ਦੇ ਨਾਲ ਯੁਕਤ ਰਹਿੰਦੇ ਹਨ ਚੇਤਨ ਰਹਿੰਦੇ ਹਨ ਇਸ ਨਿਰੰਕਾਰ ਦਾ ਅਹਿਸਾਸ ਕੀਤੀ ਰੱਖਦੇ ਹਨ ਮਹਾਂਪੁਰਸ਼ਾਂ ਦੇ ਅਮੋਲਕ ਬਚਨਾਂ ਨੂੰ ਜੀਵਨ ਦੇ ਵਿੱਚ ਉਤਾਰਦੇ ਚਲੇ ਜਾਂਦੇ ਹਨ ਆਪਣੀ ਮੈਂ ਨੂੰ ਹਟਾਉਂਦੇ ਚਲੇ ਜਾਂਦੇ ਹਨ ਔਰ ਇਸ ਤੂੰ ਹੀ ਪ੍ਰਧਾਨਤਾ ਦੀ ਜੀਵਨ ਵਿੱਚ ਦਿੰਦੇ ਚਲੇ ਜਾਂਦੇ ਹਨ ਇੱਕ ਪਿਆਰ ਹਿਰਦੇ ਵਿੱਚ ਵਸਾਉਂਦੇ ਚਲੇ ਜਾਂਦੇ ਹਨ ਇੱਕ ਪਿਆਰ ਦਾ ਹੀ ਇਹਨਾਂ ਨੂੰ ਸਲੀਕਾ ਆ ਜਾਂਦਾ ਹੈ ਪਿਆਰ ਨਾਲ ਜੀਣ ਦਾ ਢੰਗ ਆ ਜਾਂਦਾ ਹੈ ਜਿਹੜਾ ਕਿ ਸੰਸਾਰ ਨੂੰ ਪ੍ਰਾਪਤ ਨਹੀਂ ਹੈ ਸੰਸਾਰ ਦੇ ਵਿੱਚ ਅਗਰ ਇਨਸਾਨ ਨੂੰ ਜੀਣਾ ਆ ਰਿਹਾ ਹੈ ਤਾਂ ਨਫ਼ਰਤਾਂ ਨਾਲ ਜੀਣਾ ਆ ਰਿਹਾ ਹੈ ਲੇਕਿਨ ਨਫ਼ਰਤਾਂ ਨਾਲ ਜਿਹੜੇ ਜੀਂਦੇ ਹਨ ਉਹ ਪਹਿਲੇ ਹੀ ਮਰੇ ਹੋਏ ਮੰਨੇ ਜਾਂਦੇ ਹਨ ਉਹ ਜਿਹੜੇ ਹੁੰਦੇ ਹਨ ਉਹਨਾਂ ਦਾ ਜੀਣਾ ਜੀਣਾ ਵੀ ਨਹੀਂ ਹੋਇਆ ਕਰਦਾ ਹੈ ਜਿਹੜੇ ਕਿ ਆਪ ਵੀ ਸੜਦੇ ਹਨ ਹੋਰਾਂ ਨੂੰ ਵੀ ਸਾੜਦੇ ਹਨ ਆਪਣਾ ਨੁਕਸਾਨ ਕਰਦੇ ਹਨ ਹੋਰਾਂ ਦਾ ਨੁਕਸਾਨ ਕਰਦੇ ਹਨ ਜਿਹੜੇ ਕਿ ਪਿਆਰ ਦੀ ਨਾ ਭਾਸ਼ਾ ਜਾਣਦੇ ਹਨ ਨਾ ਪਿਆਰ ਨਾਲ ਰਹਿਣਾ ਜਾਣਦੇ ਹਨ ਤੋ ਇੱਕ ਪਿਆਰ ਜਿਹਦੇ ਕੋਲ ਹੁੰਦਾ ਹੈ ਪਿਆਰ ਰੂਪੀ ਸਰਮਾਇਆ ਜਿਹਦੇ ਕੋਲ ਹੁੰਦਾ ਹੈ ਵਾਕਈ ਹੀ ਉਸ ਦਾ ਜੀਵਨ ਮਹਾਨ ਹੋਇਆ ਕਰਦਾ ਹੈ ਔਰ ਇਹ ਅਗਰ ਭਗਤਾਂ ਦੀ ਮਹੱਤਤਾ ਰਹੀ ਹੈ ਤੋ ਉਸ ਵਿੱਚ ਪਿਆਰ ਦਾ ਬਹੁਤ ਅਹਿਮ ਰੋਲ ਹੈ ਕਿਉਂਕਿ ਪਿਆਰ ਦੇ ਨਾਲ ਭਿੱਜੇ ਹੋਏ ਹਿਰਦੇ ਰੋਮ ਰੋਮ ਵਿੱਚ ਪਿਆਰ ਦਾ ਰਚ ਜਾਣਾ ਔਰ ਪਿਆਰ ਭਰਿਆ ਵਿਵਹਾਰ ਕਰਨਾ ਇਹ ਵਾਕਿਆ ਹੀ ਭਗਤਾਂ ਦੀ ਪਹਿਚਾਣ ਹੋਇਆ ਕਰਦੀ ਹੈ ਇਸ ਲਈ ਇਹ ਨਫ਼ਰਤਾਂ ਦਾ ਦਾਮਨ ਨਹੀਂ ਫੜਦੇ, ਇਹ ਪਿਆਰ ਨੂੰ ਹੀ ਮਜ਼ਬੂਤੀ ਦੇ ਨਾਲ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਔਰ ਪਿਆਰ ਦਾ ਹੀ ਚਲਨ ਰੱਖਦੇ ਹਨ, ਪਿਆਰ ਦੀ ਦੌਲਤ ਵੰਡਦੇ ਹਨ। ਇਸ ਲਈ ਕਿਹਾ ਹੈ ਕਿ ਟੁੱਟ ਨਾ ਆਏ ਵਧੋ ਜਾਏ, ਕਿ ਇੱਕ ਪਿਆਰ ਜਿਹੜਾ ਹੈ ਵੰਡਣ ਨਾਲ ਹੋਰ ਆਪਣੇ ਕੋਲ ਵੱਧ ਜਾਂਦਾ ਹੈ। ਪਿਆਰ ਦਾ ਇਸਤੇਮਾਲ, ਪਿਆਰ ਨੂੰ ਵਰਤਦੇ ਹਾਂ, ਪਿਆਰ ਦਿੰਦੇ ਹਾਂ, ਤਾਂ ਪਿਆਰ ਦੇਣ ਨਾਲ ਸਾਡੇ ਕੋਲ ਘੱਟ ਨਹੀਂ ਜਾਂਦਾ ਹੈ, ਬਲਕਿ ਪਿਆਰ ਬਰਕਰਾਰ ਵੀ ਆਪਣੇ ਜੀਵਨ ਵਿੱਚ ਤਾਂ ਹੀ ਰਹਿੰਦਾ ਹੈ ਅਗਰ ਦੇਣਾ ਜਾਣਦੇ ਹਾਂ। ਅਗਰ ਦੇਣਾ ਜਾਣਦੇ ਹਾਂ ਫਿਰ ਤਾਂ ਵਾਸਤਵਿਕਤਾ ਵਿੱਚ ਸਾਡੇ ਕੋਲ ਇਹ ਕਾਇਮ ਹੀ ਨਹੀਂ ਰਹਿੰਦਾ, ਬਲਕਿ ਉਸ ਵਿੱਚ ਵਾਧਾ ਹੁੰਦਾ ਚਲਾ ਜਾਂਦਾ ਹੈ। ਸਾਡਾ ਇੱਕ ਸਲੀਕਾ ਹੀ ਪਿਆਰ ਵਾਲਾ ਬਣ ਜਾਂਦਾ ਹੈ, ਸਾਡਾ ਵਿਵਹਾਰ ਹੀ ਪਿਆਰ ਵਾਲਾ ਬਣ ਜਾਂਦਾ ਹੈ, ਹੋਰ ਕੋਈ ਇਸ ਤੋਂ ਵਿਪਰੀਤ ਭਾਵ ਸਾਡੇ ਫਿਰ ਬਣ ਨਹੀਂ ਪਾਉਂਦੇ ਹਨ। ਤੋ ਜਦ ਤੱਕ ਇਸ ਦਾ ਉਪਯੋਗ ਨਹੀਂ ਹੁੰਦਾ ਹੈ, ਜਦ ਤੱਕ ਇਸ ਦਾ ਇਸਤੇਮਾਲ ਨਹੀਂ ਹੁੰਦਾ ਹੈ, ਔਰ ਇਸਤੇਮਾਲ ਕਰਦੇ ਹਨ ਭਗਤ ਜਨ, ਇਹ ਪਿਆਰ ਦਿੰਦੇ ਚਲੇ ਜਾਂਦੇ ਹਨ। ਇੱਕ ਪਿਆਰ ਹਿਰਦੇ ਵਿੱਚ ਵਸਦਾ ਰਹਿੰਦਾ ਹੈ, ਵਸਿਆ ਰਹਿੰਦਾ ਹੈ, ਕਿਉਂਕਿ ਪਿਆਰ ਦੇ ਮੁਜਸਵੇ ਨਾਲ ਜੁੜ ਜਾਂਦੇ ਹਨ, ਪਿਆਰ ਦੇ ਸਰੋਤ ਨਾਲ ਜੁੜ ਜਾਂਦੇ ਹਨ। ਪਿਆਰ ਦਾ ਜਿਹੜਾ ਰੂਪ ਹੈ ਇਹ ਨਿਰੰਕਾਰ ਪਰਮਾਤਮਾ ਈਸ਼ਵਰ, ਇਸ ਦੇ ਨਾਲ ਨਾਤਾ ਜੁੜਿਆ ਰਹਿੰਦਾ ਹੈ, ਨਾਤਾ ਜੁੜਿਆ ਰਹਿੰਦਾ ਹੈ ਤਾਂ ਹੀ ਉਹ ਫਲੋ ਕਾਇਮ ਰਹਿੰਦਾ ਹੈ। ਜਿਵੇਂ ਕਰੰਟ ਦਾ ਵੀ ਫਲੋ ਚੱਲਦਾ ਹੈ ਅਗਰ ਉਸ ਤਾਰ ਦਾ ਕਨੈਕਸ਼ਨ ਜੁੜਿਆ ਰਹਿੰਦਾ ਹੈ, ਅਗਰ ਪਾਈਪ ਦੇ ਵਿੱਚ ਪਾਈਪ ਦਾ ਸਰੋਤ ਨਾਲ ਨਾਤਾ ਜੁੜਿਆ ਹੈ ਤਾਂ ਪਾਣੀ ਦਾ ਫਲੋ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਸੰਚਾਰ ਹੁੰਦਾ ਚਲਾ ਜਾਂਦਾ ਹੈ ਪਿਆਰ ਦਾ, ਕਿਉਂਕਿ ਸਰੋਤ ਨਾਲ ਜੁੜ ਜਾਂਦੇ ਹਨ, ਜਿਹੜਾ ਕਿ ਪਿਆਰ ਦਾ ਮੁਜਸਮਾ ਹੈ, ਜਿਹੜਾ ਪਿਆਰ ਦਾ ਰੂਪ ਹੈ। ਲਵ ਇਜ਼ ਗੋਡ, ਜਿਹਨੂੰ ਅਸੀਂ ਬਚਪਨ ਤੋਂ ਕਹਿੰਦੇ ਆ ਰਹੇ ਹਾਂ ਕਿ ਗੋਡ ਇਜ਼ ਲਵ, ਲਵ ਇਜ਼ ਗੋਡ, ਕਿ ਪਰਮਾਤਮਾ ਦਾ ਰੂਪ ਹੀ ਪਿਆਰ ਵਾਲਾ ਰੂਪੀ ਹੈ, ਕਿ ਪ੍ਰੇਮ 'ਤੇ ਪ੍ਰਗਟ ਹੋਈ ਮੈਂ ਜਾਣਾ, ਕਿ ਵਾਕਿਆ ਹੀ ਇਹ ਪਿਆਰ ਦੇ ਰੂਪ ਵਿੱਚ ਹੀ ਅਸਲੀ ਪ੍ਰਗਟਾਵ ਹੈ ਇਸ ਪਰਮਾਤਮਾ ਈਸ਼ਵਰ ਨਿਰੰਕਾਰ ਦਾ। ਹਾਲਾਂਕਿ ਪਰਮਾਤਮਾ ਨਿਰੰਕਾਰ ਦੀ ਅਨੇਕਾਂ ਅਨੇਕਾਂ ਮੈਨੀਫੈਸਟੇਸ਼ਨਸ ਅਸੀਂ ਜਾਣਦੇ ਹਾਂ ਕਿ ਕਿਤਨੀ ਕਾਇਨਾਤ, ਕਿਤਨੇ ਜੜ ਚੇਤਨ, ਕਿਤਨੇ ਕੁਦਰਤ ਦੇ ਰੂਪ, ਤਾਂ ਇਸ ਨਿਰੰਕਾਰ ਦੇ ਆਪਣੇ ਹੀ ਰੂਪ ਹਨ ਔਰ ਇਹ ਅਨੇਕਾਂ ਰੂਪਾਂ ਵਿੱਚ ਇਸ ਦੀ ਇੱਕ ਮੈਨੀਫੈਸਟੇਸ਼ਨਸ ਹੁੰਦੀਆਂ ਹਨ। ਲੇਕਿਨ ਸਭ ਤੋਂ ਸੁੰਦਰ ਰੂਪ, ਸਭ ਤੋਂ ਸੁੰਦਰ ਅਭਿਵਿਅਕਤੀ ਇਸ ਪਰਮਾਤਮਾ ਨਿਰੰਕਾਰ ਦੀ ਉਹ ਪਿਆਰ ਦੇ ਰੂਪ ਵਿੱਚ ਹੀ ਮੰਨੀ ਗਈ ਹੈ, ਪ੍ਰੇਮ ਪ੍ਰੀਤ ਦੇ ਰੂਪ ਵਿੱਚ ਹੀ ਮੰਨੀ ਗਈ ਹੈ। ਤਾਂ ਇਸ ਲਈ ਜਿਹੜੇ ਕਿ ਪਿਆਰ ਕਰਨਾ ਜਾਣਦੇ ਹਨ ਉਹ ਪਰਮਾਤਮਾ ਦਾ ਅਸਲੀ ਰੂਪ ਬਣ ਕੇ ਇਸ ਜੀਵਨ ਵਿੱਚ ਵਿਚਰਨ ਕਰਦੇ ਹਨ। ਇਸੇ ਲਈ ਸਜਣਾ ਸਵਰਨਾ ਜਿਹੜਾ ਹੈ ਉਹ ਪਿਆਰ ਦੇ ਕਾਰਨ ਹੀ ਮੰਨਿਆ ਗਿਆ ਹੈ। ਜੋ ਪੰਕਤੀ ਆਪ ਲਗਾਤਾਰ ਪੜ੍ਹਦੇ ਹੋ ਕਿ ਪਿਆਰ ਸਜਾਤਾ ਹੈ ਗੁਲਸ਼ਨ ਕੋ ਔਰ ਨਫ਼ਰਤ ਵੀਰਾਨ ਕਰੇ, ਕਿ ਪਿਆਰ ਦੇ ਨਾਲ ਹੀ ਇਸ ਧਰਤੀ ਦਾ ਸਜਣਾ ਸਵਰਨਾ ਹੁੰਦਾ ਹੈ, ਇਹ ਗੁਲਸ਼ਨ ਦੇ ਉੱਤੇ ਨਿਖਾਰ ਆਉਂਦੀ ਹੈ, ਔਰ ਨਫ਼ਰਤਾਂ ਨੇ ਵੀਰਾਨਗੀ ਹਮੇਸ਼ਾ ਲਿਆਈ ਹੈ, ਹਮੇਸ਼ਾ ਵੀਰਾਨ ਹੀ ਕਰਦੀ ਹੈ, ਨਫ਼ਰਤ ਉਜਾੜਦੀ ਹੈ, ਵਿਗਾੜਦੀ ਹੈ। ਇਹ ਨਫ਼ਰਤ ਦੇ ਹੀ ਕਾਰੇ ਹਨ, ਜਿਹੜੇ ਕਿ ਹਿਰਦੇ ਨਫ਼ਰਤ ਨਾਲ ਭਰੇ ਹੁੰਦੇ ਹਨ ਉਹ ਵਿਗਾੜ ਪੈਦਾ ਕਰਦੇ ਹਨ। ਲੇਕਿਨ ਸਜਣਾ ਜਿਹੜਾ ਸਵਰਨਾ ਸੰਸਾਰ ਦਾ ਰੂਪ ਸੁੰਦਰ ਬਣਾਉਣਾ, ਇਸ ਧਰਤੀ 'ਤੇ ਨਿਖਾਰ ਲਿਆਉਣਾ, ਇਸ ਧਰਤੀ ਨੂੰ ਜੰਨਤ ਬਣਾਉਣਾ, ਇਸ ਨੂੰ ਸਵਰਗ ਦਾ ਰੂਪ ਦੇਣਾ, ਇਹ ਪਿਆਰ ਦੇ ਕਾਰਨ ਹੀ ਹੈ। ਇਸ ਲਈ ਪਿਆਰ ਦੇ ਚਾਲੇ ਹੀ ਬਣਦੇ ਰਹਿਣ ਹਮੇਸ਼ਾ। ਜੀਏ ਤੋ ਜੀਏ ਤੇਰੀ ਦੁਨੀਆ ਮੇ ਉਲਫਤ ਵ ਮੁਹੱਬਤ ਸਮਝੇ ਨਹੀਂ, ਕਿ ਜੀਣ ਨੂੰ ਜੀਏ ਤੇਰੀ ਦੁਨੀਆ ਵਿੱਚ, ਲੇਕਿਨ ਨਾ ਸਾਨੂੰ ਪਿਆਰ ਕਰਨ ਦਾ ਢੰਗ ਆਇਆ, ਨਾ ਸਾਨੂੰ ਇਸ਼ਕ ਕਰਨ ਦਾ ਢੰਗ ਆਇਆ, ਤੇਰੇ ਨਾਲ ਸੱਚੀ ਪ੍ਰੀਤ ਬਣੀ ਨਹੀਂ, ਤਾਂ ਫਿਰ ਇਹ ਜੀਵਨ ਜੀਣ ਦਾ ਸਾਨੂੰ ਢੰਗ ਹੀ ਨਹੀਂ ਆਇਆ। ਤੋ ਜੀਏ ਤੇਰੀ ਦੁਨੀਆ ਮੇ ਉਲਫਤ ਵ ਮੁਹੱਬਤ ਸਮਝੇ ਨਹੀਂ। ਉਲਫਤ ਕੀ ਹੈ, ਪਿਆਰ ਕੀ ਹੈ, ਇਹ ਅਸੀਂ ਸਮਝੇ ਹੀ ਨਹੀਂ ਹਾਂ, ਇਹ ਪਾਠ ਪੜ੍ਹਿਆ ਹੀ ਨਹੀਂ ਹੈ। ਜਿਹੜੇ ਕਬੀਰ ਜੀ ਨੇ ਵੀ ਜ਼ੋਰ ਲਗਾਇਆ ਕਿ ਢਾਈ ਅਕਸ਼ਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ, ਇਹ ਢਾਈ ਅਕਸ਼ਰ ਹੀ ਅਸੀਂ ਅਜੇ ਪੜ੍ਹ ਨਹੀਂ ਪਾਏ, ਸਮਝ ਨਹੀਂ ਪਾਏ, ਇਸ ਨੂੰ ਅਪਣਾ ਨਹੀਂ ਪਾਏ। ਇਸ ਲਈ ਕਿਹਾ ਹੈ ਕਿ ਉਲਫਤ ਵਾ ਮੁਹੱਬਤ ਸਮਝੇ ਨਹੀਂ, ਕਿ ਜੀਣ ਨੂੰ ਜੀਏ ਤੇਰੀ ਦੁਨੀਆ ਵਿੱਚ, ਔਰ ਇਹ ਜੀਵਨ ਦਾ ਸਫ਼ਰ ਅੱਜ ਤੱਕ ਦਾ ਤੈਅ ਵੀ ਕੀਤਾ, ਉਮਰ ਦੇ ਤਕਾਜ਼ੇ ਵੀ ਵੱਧਦੇ ਚਲੇ ਗਏ, ਲੇਕਿਨ ਹੋਰ ਤਾਂ ਬਹੁਤ ਕੁਝ ਸਿੱਖ ਲਿੱਤਾ ਸੰਸਾਰ ਤੋਂ, ਲੇਕਿਨ ਇਹ ਪਿਆਰ ਦੀ ਸੀਖ ਨਹੀਂ ਲਿੱਤੀ ਗਈ, ਇਹ ਪਿਆਰ ਕਰਨਾ ਨਹੀਂ ਆਇਆ। ਤੋ ਜਿਵੇਂ ਉਹ ਵੀ ਪੰਕਤੀ ਦਾ ਅਕਸਰ ਪੜ੍ਹਦਾ ਹੈ ਕਿ ਪ੍ਰੇਮ ਖਰੀਦੇ ਪ੍ਰੇਮ ਕੋ ਪ੍ਰੇਮ, ਪ੍ਰੇਮ ਕਾ ਮੋਲ ਦੋਨੋਂ ਤਰਾਜੂ, ਪ੍ਰੇਮ ਰੱਖ ਪ੍ਰੇਮ ਪ੍ਰੇਮ ਕਾ ਤੋਲ, ਕਿ ਇੱਕ ਪ੍ਰੇਮ ਹੀ ਪ੍ਰੇਮ ਦਾ ਮੁੱਲ ਹੈ, ਪ੍ਰੇਮ ਦਾ ਮੁੱਲ ਕੋਈ ਦੌਲਤਾਂ ਨਹੀਂ ਹਨ, ਪ੍ਰੇਮ ਦਾ ਮੁੱਲ ਕੁਛ ਹੋਰ ਨਹੀਂ ਹੈ, ਪ੍ਰੇਮ ਹੀ ਪ੍ਰੇਮ ਦਾ ਮੁੱਲ ਹੈ। ਤੋ ਪ੍ਰੇਮ ਖਰੀਦੇ ਪ੍ਰੇਮ ਕੋ ਪ੍ਰੇਮ, ਪ੍ਰੇਮ ਕਾ ਮੁੱਲ ਔਰ ਦੋਨੋਂ ਤਰਾਜੂ ਪ੍ਰੇਮ ਰੱਖ, ਇਹ ਨਹੀਂ ਕਿ ਇੱਕ ਪਲੜੇ ਵਿੱਚ, ਦੋਨੋਂ ਤਰਾਜੂ ਦੋਨੋਂ ਪਲੜਿਆਂ ਵਿੱਚ, ਦੋਨੋਂ ਪਲੜੇ ਪ੍ਰੇਮ ਰੱਖ ਪ੍ਰੇਮ, ਪ੍ਰੇਮ ਕਾ ਤੋਲ, ਇਹਦੀ ਤੁਲਨਾ ਵੀ ਇਸਦਾ ਮੋਲ ਵੀ ਇਹ ਪ੍ਰੇਮ ਦਾ ਪ੍ਰੇਮ ਹੀ ਹੈ, ਇਸ ਤੋਂ ਹਟ ਕੇ ਕੁਛ ਨਹੀਂ ਹੈ। ਤੋ ਇਸ ਲਈ ਮਹਾਂਪੁਰਸ਼ ਸੰਤ ਜਨ ਇਹ ਹਮੇਸ਼ਾ ਹੀ ਸਿਖਾਉਂਦੇ ਚੱਲੇ ਆਏ ਹਨ, ਇਹ ਜੀਵਨ ਜੀਣ ਦਾ ਢੰਗ ਇਹ ਦਰਸਾਉਂਦੇ ਚੱਲੇ ਆਏ ਹਨ ਕਿ ਜਿਹੜਾ ਕਿ ਪਿਆਰ ਦਾ ਪਾਠ ਇਨਸਾਨ ਭੁੱਲ ਚੁੱਕਿਆ ਹੈ, ਆਪਣੇ ਆਪ ਨੂੰ ਧਰਮੀ 'ਤੇ ਅਖਵਾਉਣਾ ਚਾਹੁੰਦਾ ਹੈ ਲੇਕਿਨ ਪਿਆਰ ਨਹੀਂ ਕਰਨਾ ਚਾਹੁੰਦਾ ਹੈ, ਉਸ ਨੂੰ ਹੋਰ ਇਬਾਦਤ ਪ੍ਰਸਤਿਸ਼ ਬੰਦਗੀ ਦੇ ਪਦਤੀਆਂ ਔਰ ਰਿਚੁਅਲਸ ਔਰ ਬਾਕੀ ਸਭ ਕੁਛ ਨਿਯਮਬੱਧ ਅਪਣਾਉਂਦਾ ਹੈ, ਉਸ ਨੂੰ ਨਿਭਾਉਂਦਾ ਹੈ, ਲੇਕਿਨ ਜਿਹੜਾ ਵਲੀਆਂ ਗੁਰੂ ਪੀਰ ਪੈਗੰਬਰਾਂ ਨੇ ਜਿਸ ਦੇ ਕਾਰਨ ਮੰਨਿਆ ਕਿ ਇਨਸਾਨ ਸਹੀ ਮੈਨਾ ਵਿੱਚ ਇੱਕ ਧਰਮੀ ਕਹਿਲਾਇਆ ਜਾ ਸਕਦਾ ਹੈ, ਉਹੀ ਪਾਠ ਨਹੀਂ ਪੜਿਆ, ਉਹੀ ਪ੍ਰੇਮ ਇਸ ਨੂੰ ਕਰਨਾ ਨਾ ਆਇਆ, ਇਸ ਨੂੰ ਪਿਆਰ ਕਰਨ ਦਾ ਸਲੀਕਾ ਨਹੀਂ ਆਇਆ। ਤੋ ਆਓ ਸਾਧ ਸੰਗਤ, ਇਸ਼ਕ ਹਕੀਕੀ ਜਿਸ ਨੂੰ ਕਿਹਾ ਗਿਆ ਹੈ, ਵਾਕਈ ਮਹਾਂਪੁਰਸ਼ ਸੰਤ ਜਨਾਂ ਨੂੰ ਜਿਵੇਂ ਪਹਿਲੇ ਵੀ ਮੀਆਂ ਬਾਊ ਜੀ ਵਰਗੇ ਸੂਫੀ ਸੰਤਾਂ ਨੇ ਕਿਹਾ ਕਿ ਇਸ਼ਕ ਜਿਨ੍ਹਾਂ ਨਾ ਖਰੀਦਿਆ ਬਾਹੂ ਦੋਹੀਂ ਜਹਾਨੀ ਮਾੜੇ ਹੋ, ਕਿ ਇਸ਼ਕ ਜਿਨ੍ਹਾਂ ਨੇ ਨਹੀਂ ਖਰੀਦਿਆ, ਯਾਨੀ ਕਿ ਜਿਨ੍ਹਾਂ ਨੇ ਇਸ਼ਕ ਨਹੀਂ ਕੀਤਾ ਇਸ ਪਰਮਾਤਮਾ ਈਸ਼ਵਰ ਨਿਰਾਕਾਰ ਦੇ ਨਾਲ, ਐਸੀ ਇੱਕ ਬੰਦਗੀ ਇਬਾਦਤ ਤੋਂ ਬੰਦਗੀ ਮੰਨੀ ਹੀ ਨਹੀਂ ਜਾਂਦੀ ਹੈ, ਜਿਹੜਾ ਕਿ ਇਸ ਦੇ ਨਾਲ ਸੱਚੀ ਪ੍ਰੀਤ ਰੱਖਦਾ ਹੈ ਉਸ ਨੂੰ ਇਸੇ ਦੀ ਹੀ ਧੁਨ ਲੱਗੀ ਰਹਿੰਦੀ ਹੈ, ਉਹ ਹੋਰ ਕੁਛ ਵਿਚਾਰ ਵਿਪਰੀਤ ਉਸਦੇ ਮਨ ਦੇ ਵਿੱਚ ਆਉਂਦੇ ਹੀ ਨਹੀਂ ਹਨ। ਇਸ ਨੂੰ ਸੱਚਾ ਪਿਆਰ ਕਰਦਾ ਹੈ ਇਸ ਲਈ ਇਸਦੇ ਬੰਦਿਆਂ ਨਾਲ ਵੀ ਸੱਚਾ ਪਿਆਰ ਕਰਦਾ ਹੈ, ਇਸ ਨੂੰ ਸੱਚੀ ਪਿਆਰ ਕਰਨ ਦੀ ਜਿਹੜੀ ਸੀਖ ਹੈ, ਜਿਹੜਾ ਢੰਗ ਹੈ, ਉਹ ਮਹਾਂਪੁਰਸ਼ਾਂ ਨੇ ਇਸੇ ਤਰ੍ਹਾਂ ਦੇ ਨਾਲ ਦੱਸਿਆ ਹੈ ਕਿ ਜਦ ਤੱਕ ਅਸੀਂ ਬੰਦਿਆਂ ਨਾਲ ਪਿਆਰ ਕਰਨਾ ਨਹੀਂ ਸਿੱਖਦੇ ਜਾਂ ਜਾਣਦੇ ਜਾਂ ਕਰਦੇ, ਉਦੋਂ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਅਸੀਂ ਪਰਮਾਤਮਾ ਦੇ ਉਪਾਸ਼ਕ ਹਾਂ, ਅਸੀਂ ਪਰਮਾਤਮਾ ਦੇ ਨਾਲ ਅਸੀਂ ਪ੍ਰੀਤ ਆਪਣੀ ਬਣਾਈ ਹੋਈ ਹੈ। ਪ੍ਰੀਤ ਅਸਲੀ ਅਗਰ ਪਰਮਾਤਮਾ ਦੇ ਨਾਲ ਬਣਾਈ ਹੈ, ਪ੍ਰਭੂ ਪ੍ਰੇਮੀ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਪ੍ਰਭੂ ਪ੍ਰੇਮੀ, ਪ੍ਰਭੂ ਪ੍ਰੇਮੀ ਦਾ ਮਤਲਬ ਹਰਗਿਜ਼ ਨਹੀਂ ਹੈ ਕਿ ਇਸ ਦਾ ਨਾਂ ਲੈਣਾ ਦੁਹਰਾਉਣਾ ਬਾਰ ਬਾਰ ਰਟਨ ਦੇ ਰੂਪ ਵਿੱਚ ਜਾਂ ਫਿਰ ਐਸੀ ਕਿਰਿਆਵਾਂ ਔਰ ਕਰਮ ਕਾਂਡਾਂ ਦੇ ਵਿੱਚ ਆਪਣੇ ਆਪ ਨੂੰ ਸੀਮਿਤ ਰੱਖਣਾ, ਤੋ ਇਹ ਹਰਗਿਜ਼ ਪਹਿਚਾਨ ਨਹੀਂ ਮੰਨੀ ਗਈ ਹੈ। ਇਸ਼ਕ ਨਾ ਜਿੰਨਾ ਖਰੀਦਿਆ ਬਾਹੂ ਦੋਹੀਂ ਜਹਾਨੀ ਮਾੜੇ ਹੋ, ਕਿ ਵਾਕਿਆ ਹੀ ਜਿਹੜੇ ਕਿ ਇੱਕ ਪਿਆਰ ਕਰਨਾ ਜਾਣਦੇ ਹਨ ਉਹੀ ਸਹੀ ਮਾਇਨਿਆਂ ਵਿੱਚ ਪ੍ਰਭੂ ਪ੍ਰੇਮੀ ਹੁੰਦੇ ਹਨ, ਜਿਹੜੇ ਬੰਦਿਆਂ ਨਾਲ ਪਿਆਰ ਕਰਦੇ ਹਨ। ਅਗਰ ਬੰਦਿਆਂ ਦੇ ਨਾਲ ਨਫ਼ਰਤ ਕਰਦੇ ਹਨ, ਈਰਸ਼ਾ ਕਰਦੇ ਹਨ, ਵੈਰ ਕਰਦੇ ਹਨ, ਤੋ ਪ੍ਰਭੂ ਪ੍ਰੇਮੀ ਹੋ ਹੀ ਨਹੀਂ ਸਕਦੇ ਹਨ। ਪ੍ਰਭੂ ਪ੍ਰੇਮੀ ਹੋਣ ਦੀ ਪਹਿਚਾਣ ਹੀ ਕੁਛ ਹੋਰ ਹੈ, ਇਹ ਪੈਮਾਨਾ ਹੀ ਕੁਛ ਹੋਰ ਹੈ, ਔਰ ਉਹੀ ਮਹਾਂਪੁਰਸ਼ਾਂ ਨੇ ਪੈਮਾਨਾ ਸਾਡੇ ਸਾਹਮਣੇ ਯੁਗਾਂ ਯੁਗਾਂ ਤੋਂ ਰੱਖਿਆ ਹੈ ਕਿ ਵਾਕਿਆ ਹੀ ਇਹ ਪੈਮਾਨਾ ਹੈ, ਇਹ ਕਸੌਟੀ ਹੈ। ਇਸ ਕਸੌਟੀ 'ਤੇ ਤੁਹਾਡੇ ਦਾਅਵੇ ਕੇਵਲ ਉਹ ਖਰੇ ਨਹੀਂ ਉਤਰਨਗੇ ਕਿ ਤੁਸੀਂ ਲੱਖ ਸਮਝਦੇ ਰਹੋ, ਲੱਖ ਗਲਤ ਫਹਿਮੀ ਖੁਸ਼ ਫਹਿਮੀ ਵਿੱਚ ਪਲਦੇ ਰਹੋ, ਲੇਕਿਨ ਕਸੌਟੀ ਨੇ ਤਾਂ ਦੱਸ ਹੀ ਦੇਣਾ ਹੈ। ਆਪਣੀ ਜੇਬ ਵਿੱਚ ਇਹ ਮੰਨ ਕੇ ਕਿ ਮੇਰੇ ਕੋਲ ਸੋਨਾ ਹੈ, ਬੇਸ਼ੱਕ ਤੂੰ ਮਨ ਦੇ ਵਿੱਚ ਖੁਸ਼ ਹੁੰਦਾ ਰਹਿ, ਲੇਕਿਨ ਉਸੇ ਸੋਨੇ ਦੇ ਟੁਕੜੇ ਨੂੰ ਜੇਬ ਵਿੱਚੋਂ ਕੱਢ ਕੇ ਜਦ ਕਸੌਟੀ ਦੇ ਉੱਤੇ ਰਗੜਦਾ ਹੈ, ਔਰ ਅਗਰ ਉਹ ਸੋਨਾ ਨਹੀਂ ਹੈ ਤਾਂ ਫਿਰ ਤੇਰੇ ਮਨ ਨੂੰ ਮਾਯੂਸੀ ਹੋ ਜਾਏਗੀ ਕਿ ਮੈਂ ਇਸ ਨੂੰ ਸੋਨਾ ਮੰਨਦਾ ਆਇਆ ਹਾਂ, ਲੇਕਿਨ ਇਹ ਤਾਂ ਸੋਨਾ ਨਹੀਂ ਹੈ। ਔਰ ਅਗਰ ਸੋਨਾ ਹੈ ਤਾਂ ਉਹ ਵੀ ਕਸੌਟੀ ਨੇ ਹੀ ਦੱਸਣਾ ਹੈ, ਉਹ ਪਰਖ ਕਸੌਟੀ ਨੇ ਹੀ ਕਰਨੀ ਹੈ ਕਿ ਸੋਨਾ ਹੈ ਜਾਂ ਨਹੀਂ ਹੈ। ਦੋਨੋਂ ਹਾਲਤਾਂ ਵਿੱਚ ਕਸੌਟੀ ਨੇ ਹੀ ਦੱਸਣਾ ਹੈ ਕਿ ਇਹ ਸੋਨੇ ਰੂਪੀ ਧਾਤੂ ਹੈ ਜਾਂ ਕੋਈ ਹੋਰ ਹੈ। ਇਸੇ ਤਰ੍ਹਾਂ ਦੇ ਨਾਲ ਪੈਮਾਨੇ ਜਿਹੜੇ ਮਹਾਂਪੁਰਸ਼ਾਂ ਨੇ ਦੱਸੇ ਹਨ ਧਰਮੀ ਹੋਣ ਦੇ, ਭਗਤ ਹੋਣ ਦੇ, ਉਸ ਦੇ ਉੱਤੇ ਉਹੀ ਖਰੇ ਉਤਰਦੇ ਹਨ ਜਿਹੜੇ ਵਾਕਿਆ ਹੀ ਇਹਨਾਂ ਸੁੰਦਰ ਭਾਵਨਾਵਾਂ ਨਾਲ ਯੁਕਤ ਹੋ ਜਾਂਦੇ ਹਨ, ਜਿਹੜੇ ਕਿ ਪਿਆਰ ਨਿਮਰਤਾ ਨਾਲ ਜਿਉਂਦੇ ਹਨ, ਜਿਹੜੇ ਕਿ ਹਿਰਦੇ ਦੀ ਵਿਸ਼ਾਲਤਾ ਰੱਖਦੇ ਹਨ, ਜਿਹੜੇ ਕਿ ਸਬਰ ਸੰਤੋਖੀ ਹੁੰਦੇ ਹਨ, ਜਿਹੜੇ ਦਿਲਾਂ ਨੂੰ ਦੁਖਾਉਂਦੇ ਨਹੀਂ ਬਲਕਿ ਮਰਹਮ ਦਾ ਕੰਮ ਕਰਦੇ ਹਨ, ਇਹ ਜ਼ਖਮਾਂ ਨੂੰ ਹਵਾ ਦੇਣ ਵਾਲੇ ਨਹੀਂ, ਇਹ ਲੂਣ ਛਿੜਕਣ ਵਾਲੇ ਨਹੀਂ, ਇੱਕ ਮਰਹਮ ਦਾ ਰੂਪ ਬਣਦੇ ਹਨ, ਇਹ ਜ਼ਖਮ ਭਰਦੇ ਹਨ, ਇਹ ਸਾਂਤਵਨਾ ਦਿੰਦੇ ਹਨ ਵਾਣੀ ਦੇ ਦੁਆਰਾ ਵੀ, ਵਿਵਹਾਰ ਦੇ ਦੁਆਰਾ ਵੀ। ਯਾਨੀ ਕਿ ਇਹ ਸਾਰੇ ਹੀ ਐਸੇ ਰੂਪ ਹਨ ਸੁੰਦਰ, ਜਿਹੜੇ ਕਿ ਭਗਤ ਦੀ ਪਹਿਚਾਣ ਦਿੰਦੇ ਹਨ। ਇਸੇ ਲਈ ਮਹਾਂਪੁਰਸ਼ ਭਗਤਾਂ ਦੀ ਅਰਦਾਸ ਹੀ ਇਹੀ ਰਹਿੰਦੀ ਹੈ ਕਿ ਦਾਤਾਰ ਐਸੀ ਕਿਰਪਾ ਕਰੇ ਕਿ ਵਾਕਈ ਹੀ ਸਾਡੀ ਅਵਸਥਾ ਐਸੀ ਬਣੀ ਰਹੇ, ਸਹੀ ਮਹੀਨਿਆਂ ਦੇ ਵਿੱਚ ਸਾਡੇ ਮਨ ਦੇ ਉੱਤੇ ਰੰਗ ਚੜਿਆ ਰਹੇ, ਇਹ ਭਗਤੀ ਦਾ ਰੰਗ ਚੜਿਆ ਰਹੇ, ਇਹ ਨਸ਼ਾ ਵੀ ਨਾਮ ਦਾ ਚੜਿਆ ਰਹੇ, ਕੋਈ ਦੁਨੀਆ ਦੇ ਨਸ਼ੇ ਨਾ ਸਾਡੇ 'ਤੇ ਪ੍ਰਭਾਵ ਪਾਉਣ। ਜਿਵੇਂ ਦਾਸ ਨੇ ਪਹਿਲੇ ਕਿਹਾ ਕਿ ਸੰਸਾਰ ਦੇ ਅਨੇਕਾਂ ਪ੍ਰਭਾਵ ਹਨ, ਇਸੇ ਤਰ੍ਹਾਂ ਦੇ ਨਾਲ ਇਹ ਨਸ਼ੇ ਕਿਤਨੇ ਹੀ ਨੁਕਸਾਨ ਕਰ ਰਹੇ ਹਨ। ਔਰ ਇਹ ਤਾਂ ਪਤਾ ਨਹੀਂ ਬਹੁਤ ਜ਼ਿਆਦਾ ਚਰਚਾ ਵਿੱਚ ਹੋ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਕਿਤਨੇ ਹੀ ਨੌਜਵਾਨਾਂ ਦੇ ਜੀਵਨ ਬਰਬਾਦ ਹੋ ਰਹੇ ਹਨ। ਪਹਿਲੇ ਬਾਹਰਲੇ ਮੁਲਕਾਂ ਦੇ ਬਾਰੇ ਸੁਣਦੇ ਵੀ ਸਾਂ, ਉੱਥੇ ਵੇਖਦੇ ਵੀ ਸਾਂ ਜਾ ਕੇ ਕਿ ਕਿਤਨੇ ਨੌਜਵਾਨ ਜਿਹੜੀ ਕਿ ਮਾਲਕ ਨੇ ਐਸੀ ਉਮਰ ਬਖਸ਼ੀ ਹੁੰਦੀ ਹੈ ਜਿਹੜੀ ਕਿ ਇੱਕ ਵਾਰ ਵਾਰ ਹੱਥ ਨਹੀਂ ਆਉਂਦੀ, ਲੇਕਿਨ ਕਿਸ ਤਰ੍ਹਾਂ ਦੇ ਨਾਲ ਇਨਸਾਨ ਐਸੀ ਲੱਤ ਵਿੱਚ ਪੈ ਜਾਂਦੇ ਹਨ, ਕਿਤਨੇ ਘਰ ਉਜੜ ਜਾਂਦੇ ਹਨ, ਕਿਤਨੇ ਪਰਿਵਾਰ ਦੇ ਮਾਤਾ ਪਿਤਾ ਵੱਡਿਆਂ ਦੇ ਭੈਣ ਭਰਾਵਾਂ ਦੇ ਇੱਕ ਚਿਹਰੇ ਮਾਯੂਸੀ ਵਿੱਚ ਆ ਜਾਂਦੇ ਹਨ, ਕਿਉਂਕਿ ਉਹਨਾਂ ਦੇ ਪਰਿਵਾਰ ਦਾ ਕੋਈ ਇੱਕ ਸਦੱਸਯ ਇਸ ਤਰ੍ਹਾਂ ਦੀ ਲੱਤ ਵਿੱਚ ਪੈ ਜਾਂਦਾ ਹੈ। ਤੋ ਇੱਕ ਸੰਸਾਰ ਦੇ ਨਸ਼ੇ ਜਿਹੜੇ ਹਨ ਉਹ ਤਾਂ ਸਾਡਾ ਨੁਕਸਾਨ ਕਰਦੇ ਹਨ। ਕਿਸੇ ਨੂੰ ਦੌਲਤ ਦਾ ਨਸ਼ਾ ਹੈ ਕਿ ਦੌਲਤ ਦੇ ਨਸ਼ੇ ਵਿੱਚ ਉਸ ਮਦ ਵਿੱਚ ਚੂਰ ਰਹਿੰਦਾ ਹੈ, ਔਰ ਕਿਸੇ ਨੂੰ ਕੁਝ ਨਹੀਂ ਸਮਝਦਾ ਹੈ, ਉਹ ਆਪਣੇ ਆਪ ਨੂੰ ਇਤਨਾ ਵੱਡਾ ਸਮਝਣ ਲੱਗ ਪੈਂਦਾ ਹੈ, ਉਸ ਦੌਲਤ ਦਾ ਅਭਿਮਾਨ ਹੰਕਾਰ ਕਰਨ ਲੱਗ ਪੈਂਦਾ ਹੈ, ਦੂਸਰੇ ਨੂੰ ਦੁਤਕਾਰਨ ਲੱਗ ਪੈਂਦਾ ਹੈ, ਦੂਸਰੇ ਦੀ ਨਿਰਾਦਰੀ ਕਰਨ ਲੱਗ ਪੈਂਦਾ ਹੈ, ਦੂਸਰੇ ਦਾ ਸਤਿਕਾਰ ਕਰਨਾ ਨਹੀਂ ਜਾਣਦਾ ਹੈ, ਕਿਉਂਕਿ ਉਸਨੂੰ ਦੌਲਤ ਦਾ ਨਸ਼ਾ ਚੜ ਜਾਂਦਾ ਹੈ। ਇਹ ਵੀ ਇੱਕ ਨਸ਼ਾ ਹੈ ਜਿਹੜਾ ਕਿ ਇਨਸਾਨ ਦੇ ਲਈ ਇੱਕ ਨੁਕਸਾਨ ਦਾ ਇਹ ਕਾਰਨ ਇਹ ਹਮੇਸ਼ਾ ਬਣਦਾ ਆਇਆ ਹੈ। ਤੋ ਕਿਤੇ ਤਾਕਤ ਦਾ ਨਸ਼ਾ ਹੈ, ਕਿਤੇ ਦੌਲਤ ਦਾ ਨਸ਼ਾ ਹੈ, ਕਿਤੇ ਕਿਸੇ ਪੋਸਤ ਅਫੀਮ ਦਾ ਨਸ਼ਾ ਹੈ, ਅਨੇਕਾਂ ਡਰੱਗਸ ਦੇ ਨਸ਼ੇ ਹਨ। ਤੋ ਇਹ ਸਾਰੇ ਹੀ ਨੁਕਸਾਨ ਦਾ ਕਾਰਨ ਹਨ। ਨਸ਼ਾ ਦੌਲਤ ਕਾ ਬਦਅਤਵਾਰ ਜਿਸਾਨ ਚੜ੍ਹਾ, ਸਰ ਪੇ ਸ਼ੈਤਾਨ ਕੇ ਇੱਕ ਔਰ ਵੀ ਸ਼ੈਤਾਨ ਚੜ੍ਹਾ। ਤੋ ਇਸ ਤਰ੍ਹਾਂ ਦੇ ਨਾਲ ਇਹ ਗਿਲਾਨੀ ਹੀ ਗਿਲਾਨੀ ਹੁੰਦੀ ਹੈ, ਇਸ ਵਿੱਚ ਇਨਸਾਨ ਦੀ ਗਿਰਾਵਟ ਹੀ ਗਿਰਾਵਟ ਹੁੰਦੀ ਹੈ, ਔਰ ਸਮਾਜ ਦਾ ਵੀ ਪਤਨ ਹੁੰਦਾ ਚਲਾ ਜਾਂਦਾ ਹੈ। ਤੋ ਇਸੇ ਲਈ ਇੱਕ ਮਹਾਂਪੁਰਸ਼ ਸੰਤ ਜਨ ਕਹਿੰਦੇ ਹਨ ਕਿ ਨਸ਼ਾ ਚੜ੍ਹੇ ਤਾਂ ਸਾਨੂੰ ਨਾਮ ਦਾ ਨਸ਼ਾ ਚੜ੍ਹੇ, ਨਸ਼ਾ ਚੜ੍ਹੇ ਤਾਂ ਸਾਨੂੰ ਇਹ ਭਗਤੀ ਦਾ ਨਸ਼ਾ ਚੜ੍ਹੇ, ਰੰਗ ਵੀ ਨਸ਼ਾ ਵੀ ਇਸੇ ਦਾ ਹੀ ਚੜ੍ਹੇ, ਕੋਈ ਹੋਰ ਨਸ਼ਾ ਨਾ ਸਾਡੇ 'ਤੇ ਚੜ੍ਹੇ। ਕਿਉਂਕਿ ਜਦ ਇਹ ਦੁਨਿਆਵੀ ਨਸ਼ੇ ਚੜ੍ਹੇ ਹੁੰਦੇ ਹਨ ਤਾਂ ਫਿਰ ਅਸੀਂ ਦੂਸਰਿਆਂ ਨੂੰ ਹੀ ਦੋਸ਼ ਦਿੰਦੇ ਚਲੇ ਜਾਂਦੇ ਹਾਂ। ਜਿਵੇਂ ਉਹ ਵੀ ਮਿਸਾਲ ਕਈ ਦਫ਼ਾ ਦਾਸ ਨੇ ਦਿੱਤੀ ਕਿ ਇੱਕ ਇਨਸਾਨ ਜਾ ਰਿਹਾ, ਰਾਤ ਦਾ ਵਕਤ ਹੈ, ਨਸ਼ੇ ਵਿੱਚ ਧੁੱਤ ਹੈ, ਔਰ ਨਸ਼ੇ ਵਿੱਚ ਧੁੱਤ ਚੱਲ ਰਿਹਾ ਹੈ, ਪਹਿਲੇ ਤਾਂ ਸੜਕ ਦੇ ਕਿਨਾਰੇ 'ਤੇ ਜਿਹੜਾ ਨਾਲਾ ਹੈ ਉਸ ਵਿੱਚ ਡਿੱਗ ਪੈਂਦਾ ਹੈ, ਉਸ ਨਾਲੇ ਵਿੱਚ ਡਿੱਗਦਾ ਹੈ, ਕਿੱਚੜ ਸਾਰਾ ਹੀ ਲੱਥ ਪੱਥ ਹੋ ਗਿਆ, ਬਾਹਰ ਆਇਆ ਸੱਟ ਵੀ ਵੱਜੀ, ਔਰ ਥੋੜ੍ਹੀ ਹੋਰ ਅੱਗੇ ਗਿਆ, ਅੱਗੇ ਜਾ ਕੇ ਖੰਭੇ ਦੇ ਨਾਲ ਟਕਰਾ ਗਿਆ, ਖੰਭੇ ਨਾਲ ਟਕਰਾਇਆ, ਫਿਰ ਉਸਨੂੰ ਸੱਟ ਵੱਜੀ। ਔਰ ਉਹ ਕੀ ਕਹਿੰਦਾ ਹੈ, ਕਹਿੰਦਾ ਹੈ ਕਿ ਮਿਊਨਸੀਪੈਲਿਟੀ ਵਾਲੇ ਸਾਰੇ ਹੀ ਸਿਫਾਰਸ਼ੀ ਭਰਤੀ ਹੋਏ ਹਨ, ਇਹਨਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਦਿਨ ਨੂੰ ਤਾਂ ਨਾਲੇ ਖੰਭੇ ਪਾਸੇ ਕਰ ਦਿੰਦੇ ਹਨ ਔਰ ਰਾਤ ਵੇਲੇ ਸੜਕ ਦੇ ਵਿਚਕਾਰ ਕਰ ਦਿੰਦੇ ਹਨ, ਇਹਨਾਂ ਨੂੰ ਇੰਨੀ ਅਕਲ ਨਹੀਂ ਹੈ। ਯਾਨੀ ਕਿ ਖੁਦ ਨਸ਼ੇ ਵਿੱਚ ਢਹਿ ਰਿਹਾ ਹੈ, ਨਾਲਾ ਤਾਂ ਉਸੇ ਥਾਂ 'ਤੇ ਹੈ, ਖੰਭਾ ਵੀ ਉਸੇ ਥਾਂ 'ਤੇ ਹੈ, ਉਸ ਨੂੰ ਕਿਸੇ ਨੇ ਨਹੀਂ ਹਟਾਇਆ, ਲੇਕਿਨ ਖੁਦ ਨਸ਼ੇ ਵਿੱਚ ਹੈ। ਇਸੇ ਤਰ੍ਹਾਂ ਦੇ ਨਾਲ ਇਨਸਾਨ ਹੋਰਾਂ ਨੂੰ ਦੋਸ਼ ਦਿੰਦਾ ਹੈ ਜਿਨ੍ਹਾਂ ਨੂੰ ਇਹ ਸੰਸਾਰ ਦੇ ਨਸ਼ੇ ਚੜ੍ਹ ਜਾਂਦੇ ਹਨ, ਲੇਕਿਨ ਭਗਤ ਜਨ ਜਿਨ੍ਹਾਂ 'ਤੇ ਇਹ ਨਾਮ ਦਾ ਨਸ਼ਾ ਚੜ੍ਹ ਜਾਂਦਾ ਹੈ, ਉਹ ਵਾਸਤਵਿਕਤਾ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਮੰਨਦੇ ਹਨ, ਉਹ ਆਪਣੇ ਆਪ ਨੂੰ ਹੀ ਸਵਾਰਦੇ ਚਲੇ ਜਾਂਦੇ ਹਨ। ਜਿਵੇਂ ਇਹ ਵੀ ਪੰਕਤੀ ਪਿੱਛੇ ਦਾਸ ਨੇ ਪੜ੍ਹੀ ਕਿ ਆਪਨ ਕੋ ਨਾ ਸਰਾਈਏ ਔਰ ਪਰ ਨਿੰਦੀਏ ਨਹੀਂ ਕੋਏ, ਕਿ ਆਪਣੇ ਆਪ ਦੀ ਸਰਾਹਨਾ ਯਾਨੀ ਕਿ ਹੰਕਾਰ ਵਿੱਚ ਨਹੀਂ ਆਉਂਦੇ ਕਿ ਮੈਂ ਪੂਰਨ ਹਾਂ, ਔਰ ਪਰ ਨਿੰਦੀਏ ਨਹੀਂ ਕੋਏ, ਕਿ ਦੂਸਰੇ ਦੀ ਨਿੰਦਾ ਨਹੀਂ ਕਰਦੇ ਹਨ। ਉਹੀ ਗੱਲ ਜਿਹੜੀ ਦਾਸ ਕਹਿ ਰਿਹਾ ਹੈ ਕਿ ਦੂਸਰੇ ਨੂੰ ਦੋਸ਼ ਦੇਣਾ, ਆਪਣੇ ਆਪ ਨੂੰ ਹੀ ਸੰਭਾਲਣਾ, ਆਪਣੇ ਆਪ ਨੂੰ ਹੀ ਸਵਾਰਨਾ, ਆਪਣੀ ਹੀ ਚਾਲ ਸੰਭਲੀ ਹੋਈ ਚਾਲ ਬਣਾਈ ਰੱਖਣੀ, ਆਪਣੀ ਹੀ ਫਿਤਰਤ ਸੁੰਦਰ ਪ੍ਰਵਿਰਤੀ ਬਣਾਈ ਰੱਖਣੀ, ਭਾਵਨਾਵਾਂ ਇੱਕ ਸੁੰਦਰ ਭਾਵਨਾਵਾਂ ਬਣਾਈ ਰੱਖਣੀਆਂ, ਔਰ ਇਸ ਤਰ੍ਹਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਇਹ ਵਿਚਰਨ ਕਰਨਾ। ਤੋ ਆਓ ਸਾਧ ਸੰਗਤ, ਇਹੀ ਅਰਦਾਸ, ਇਹੀ ਪ੍ਰਾਰਥਨਾ ਹੈ ਕਿ ਦਾਤਾਰ ਐਸੀ ਕਿਰਪਾ ਕਰੇ ਕਿ ਸਭ ਨੂੰ ਐਸੀ ਤੌਫੀਕ ਬਖਸ਼ੇ ਤਾਂ ਕਿ ਸਾਰੇ ਹੀ ਐਸਾ ਸੁੰਦਰ ਇਹ ਜੀਵਨ ਜੀ ਪਾਉਣ, ਔਰ ਜਿਹੜੀ ਇਹ ਗਿਆਨ ਰੂਪੀ ਦਾਤ ਮਿਲੀ ਹੈ, ਸਭ ਨੂੰ ਆਪ ਨੂੰ ਇਸੇ ਗਿਆਨ ਦੀ ਦਾਤ ਦੀ ਕਦਰ ਹੁੰਦੀ ਚਲੀ ਜਾਵੇ, ਇਹ ਗਿਆਨ ਦੀ ਜੋਤ ਹਮੇਸ਼ਾ ਜਗੀ ਰਵੇ। ਜਿਵੇਂ ਇੱਕ ਹੋਰ ਪੰਕਤੀ ਧਿਆਨ ਵਿੱਚ ਆ ਰਹੀ ਹੈ ਕਿ ਲੋ ਰਖਤਾ ਹੋਂ ਇਹ ਖਰੇ ਵਿਚਾਰ ਕੀ ਚਿੰਗਾਰੀ, ਇਸ ਕੋ ਆਗ ਬਣਾਉਣਾ ਤੁਹਾਰੀ ਜ਼ਿੰਮੇਦਾਰੀ, ਕਿ ਵਾਕੇ ਹੀ ਇਹ ਚਿੰਗਾਰੀ ਦਿੱਤੀ ਗਈ ਹੈ, ਇਸ ਨੂੰ ਅੱਗ ਬਣਾਉਣਾ ਤੁਹਾਰੀ ਜ਼ਿੰਮੇਦਾਰੀ। ਕਹਿਣ ਦਾ ਭਾਵ ਕਿ ਗਿਆਨ ਦੀ ਦਾਤ ਮਿਲੀ ਹੈ ਤਾਂ ਇਸ ਗਿਆਨ ਤੋਂ ਪੂਰਾ ਪੂਰਾ ਲਾਭ ਉਠਾਉਣਾ ਸਾਡੇ 'ਤੇ ਨਿਰਭਰ ਕਰਦਾ ਹੈ। ਅਗਰ ਅਸੀਂ ਇਸ ਗਿਆਨ ਦਾ ਅਹਿਸਾਸ ਕੀਤੀ ਰੱਖਦੇ ਹਾਂ, ਅਸੀਂ ਇਸ ਜੋਤ ਨੂੰ ਜਗਾਈ ਰੱਖਦੇ ਹਾਂ ਔਰ ਇਸ ਆਪਣੀਆਂ ਅੱਖਾਂ ਨੂੰ ਖੋਲ੍ਹੀ ਰੱਖਦੇ ਹਾਂ, ਤਾਂ ਫਿਰ ਤਾਂ ਅਸੀਂ ਇਸ ਚਿੰਗਾਰੀ ਨੂੰ ਅੱਗ ਬਣਾ ਲੈਂਦੇ ਹਾਂ ਔਰ ਅਸੀਂ ਸਰਦੀ ਤੋਂ ਬਚਾਅ ਕਰ ਲੈਂਦੇ ਹਾਂ ਔਰ ਸਾਡੇ ਹੋਰ ਵੀ ਅਨੇਕਾਂ ਕੰਮ ਹੋ ਜਾਂਦੇ ਹਨ। ਤਾਂ ਕਹਿਣ ਦਾ ਭਾਵ ਕਿ ਉਸ ਨੂੰ ਹੋਰ ਉਸ 'ਤੇ ਮਿਹਨਤ ਕਰਨੀ, ਕੋਈ ਵੀ ਚੀਜ਼ ਮਿਲਦੀ ਹੈ, ਅਗਰ ਜ਼ਮੀਨ ਵੀ ਮਿਲਦੀ ਹੈ ਤਾਂ ਕਿਸਾਨ ਉਸ 'ਤੇ ਮਿਹਨਤ ਕਰਦੇ ਹਨ, ਮਿਹਨਤ ਕਰਦੇ ਹਨ ਤਾਂ ਹੀ ਉਸਦੇ ਉੱਤੇ ਫਸਲਾਂ ਉੱਗਦੀਆਂ ਹਨ। ਇਸੇ ਤਰ੍ਹਾਂ ਦੇ ਨਾਲ ਕੋਈ ਵੀ ਕੰਮ ਹੋਵੇ ਦੁਨੀਆ ਦਾ ਵੀ, ਉਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਕੋਈ ਇੱਕ ਚੀਜ਼ ਸਾਡੇ ਹੱਥ ਵਿੱਚ ਆ ਜਾਵੇ ਫਿਰ ਉਸ ਦੇ ਉੱਤੇ ਮਿਹਨਤ ਹੁੰਦੀ ਹੈ, ਔਰ ਮਿਹਨਤ ਹੁੰਦੀ ਹੈ ਉਸ ਦੇ ਕਾਰਨ ਹੀ ਸਾਨੂੰ ਕੁਝ ਸਫਲਤਾਵਾਂ ਮਿਲਦੀਆਂ ਹਨ। ਇਸੇ ਤਰ੍ਹਾਂ ਦੇ ਨਾਲ ਜੋ ਵੀ ਸਾਨੂੰ ਪ੍ਰਾਪਤ ਹੋਇਆ ਉਸ ਦੇ ਉੱਤੇ ਅਗਰ ਸੰਜੀਦਗੀ ਦੇ ਨਾਲ, ਅਸੀਂ ਸਿੰਸੈਰਿਟੀ ਦੇ ਨਾਲ ਅਸੀਂ ਉਸ ਦੇ ਉੱਤੇ ਚੱਲ ਪੈਂਦੇ ਹਾਂ, ਉਸ ਦੇ ਉੱਤੇ ਹਮੇਸ਼ਾ ਮਿਹਨਤ ਕਰਦੇ ਹਾਂ, ਯਾਨੀ ਕਿ ਸਜਗ ਰਹਿੰਦੇ ਹਾਂ, ਉਹ ਉਤਸ਼ਾਹ ਬਣਾਈ ਰੱਖਦੇ ਹਾਂ, ਉਹ ਪ੍ਰਭਾਵ ਅਸੀਂ ਦੁਨੀਆ ਦੇ ਗ੍ਰਹਿਣ ਨਹੀਂ ਕਰਦੇ ਹਾਂ ਅਤੇ ਫਿਰ ਵਾਕਈ ਹੀ ਇਸੇ ਦੇ ਹੀ ਸਿਲੇ ਸਾਨੂੰ ਪ੍ਰਾਪਤ ਹੁੰਦੇ ਹਨ ਔਰ ਸਾਨੂੰ ਸ਼ੋਭਾ ਮਿਲਦੀ ਹੈ, ਸਾਡੇ ਜੀਵਨ ਦੀ ਸੁੰਦਰਤਾ ਬਣਦੀ ਹੈ ਔਰ ਅਸੀਂ ਯਸ਼ ਦੇ ਪਾਤਰ ਅਸੀਂ ਬਣਦੇ ਹਾਂ। ਤਾਂ ਦਾਸ ਹੋਰ ਜ਼ਿਆਦਾ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ ਔਰ ਆਪ ਸਾਰਿਆਂ ਦੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਹੋਰ ਵੀ ਅਨੇਕਾਂ ਪਤਵੰਤੇ ਸੱਜਣ ਇਸ ਲੁਧਿਆਣੇ ਸ਼ਹਿਰ ਦੇ ਉਹਨਾਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸੇ ਤਰ੍ਹਾਂ ਦੇ ਨਾਲ ਥਾਂ ਥਾਂ ਦੇ ਉੱਤੇ ਮਹਾਂਪੁਰਸ਼ ਭਗਤ ਜਨਾਂ ਦੇ ਦਰਸ਼ਨ ਹੁੰਦੇ ਚਲੇ ਜਾ ਰਹੇ ਹਨ। ਜਿਵੇਂ ਹੁਣੇ ਹੀ ਮਹਾਰਾਸ਼ਟਰ ਦਾ ਸੰਤ ਸਮਾਗਮ 22-23-24 ਨੂੰ ਉੱਥੇ ਸੰਪੰਨ ਹੋਇਆ ਮੁੰਬਈ ਦੇ ਵਿੱਚ ਔਰ ਉੱਥੇ ਵੀ ਐਸਾ ਉਮੜਦਾ ਹੋਇਆ ਰੂਪ ਜਿਵੇਂ ਕਿ ਦਿੱਲੀ ਦੇ ਸਮਾਗਮ ਨਵੰਬਰ ਵਿੱਚ ਅਸੀਂ ਵੇਖਦੇ ਹਾਂ, ਐਸਾ ਹੀ ਇੱਕ ਵਿਸ਼ਾਲ ਰੂਪ ਉੱਥੇ ਬਣਦਾ ਹੈ ਔਰ ਉੱਥੇ ਵੀ ਭਗਤ ਜਨ ਇਸੇ ਤਰ੍ਹਾਂ ਦੇ ਨਾਲ ਉਤਸਾਹ ਦੇ ਨਾਲ ਥਾਂ ਥਾਂ 'ਤੇ ਉੱਥੇ ਪੁੱਜੇ ਔਰ ਇੱਕ ਸੁੰਦਰ ਰੂਪ ਬਣਿਆ ਔਰ 25 ਤਾਰੀਖ ਨੂੰ ਉੱਥੇ ਸਮੂਹਿਕ ਵਿਵਾਹ ਹੋਏ, ਸ਼ਾਦੀ ਦੇ ਆਯੋਜਨ ਸੀ ਸਮੂਹਿਕ ਸ਼ਾਦੀਆਂ ਦੇ ਔਰ ਉਹ ਵੀ ਕਰੀਬ 145 ਨੌਜਵਾਨ ਗ੍ਰਸਤ ਦੇ ਮਾਰਗ ਵਿੱਚ ਉਹਨਾਂ ਨੇ ਕਦਮ ਰੱਖਿਆ। ਇੱਕ ਇਸ ਤਰ੍ਹਾਂ ਦੇ ਨਾਲ ਉੱਥੇ ਵੀ ਇੱਕ ਸੁੰਦਰ ਰੂਪ ਬਣਿਆ ਜਿਵੇਂ ਥਾਂ ਥਾਂ 'ਤੇ ਅਸੀਂ ਵੇਖ ਰਹੇ ਹਾਂ। ਤੋ ਦਾਸ ਇਹਨਾਂ ਸ਼ਬਦਾਂ ਰਾਹੀਂ ਹੀ ਆਪ ਤੋਂ ਇਜਾਜ਼ਤ ਚਾਹੇਗਾ। ਸਤਿਸੰਗਤ ਜੀ ਧੰਨ ਕਾ।